ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡ ਹੋ ਅਨੇਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼ਹਿਨਸ਼ਾਹੇ ਹਰ ਦੋ ਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵੱਡੇ ਭਾਗਾਂ ਵਾਲਿਓ ਜੋ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਹੈ ਬਣੀ ਹੋਈ ਮਰਿਆਦਾ ਅਨੁਸਾਰ ਜੋ ਪਾਤਸ਼ਾਹ ਜੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਉਸ ਦੀ ਵਿਚਾਰ ਰਲ ਮਿਲ ਕੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿੱਚ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਇਹ ਮੁਬਾਰਕ ਹੁਕਮਨਾਮਾ ਸਰਵਣ ਕੀਤਾ। ਤਨਾਸਰੀ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 673 ਅਤੇ 74 'ਤੇ ਸਵਾਇਮਾਨ ਹੈ। ਇਸ ਮੁਬਾਰਕ ਹੁਕਮਨਾਮੇ ਦੀ ਜੋ ਰਹਾਓ ਦੀ ਪੰਕਤੀ ਹੈ ਨਾ, ਉਸ ਅੰਦਰ ਮੇਰੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਸਾਹਿਬ ਕਹਿੰਦੇ ਨੇ, ਜਿਹਵਾ ਏਕ ਕਵਣ ਗੁਣ ਕਹੀਐ। ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਤੇਰੇ ਤੇ ਇੰਨੇ ਕੁ ਗੁਣ ਨੇ ਕਿ ਉਹਨਾਂ ਗੁਣਾਂ ਦਾ ਗਾਇਣ ਇੱਕ ਜ਼ਬਾਨ ਨਾਲ ਇੱਕ ਰਸਨਾ ਨਾਲ ਕੀਤਾ ਹੀ ਨਹੀਂ ਜਾ ਸਕਦਾ। ਇੰਨੇ ਗੁਣਾਂ ਦਾ ਤੂੰ ਮਾਲਕ ਹੈ, ਤੇਰੇ ਗੁਣ ਇੱਕ ਜ਼ਬਾਨ ਨਾਲ ਨਹੀਂ ਗਾਏ ਜਾ ਸਕਦੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਕਹਿਣ ਲੱਗੇ, ਪਾਤਸ਼ਾਹ ਤੂੰ ਤੇ ਗੁਣਾਂ ਦਾ ਖਜ਼ਾਨਾ ਹੈ, ਔਰ ਉਹ ਖਜ਼ਾਨਾ ਜਿਹਦੇ ਵਿੱਚੋਂ ਕਦੇ ਕੁਝ ਮੁੱਕਦਾ ਹੀ ਨਹੀਂ। ਇੰਨੇ ਭੰਡਾਰੇ ਤੇਰੇ ਭਰੇ ਪਏ ਨੇ, ਇੰਨੇ ਤੇਰੇ ਗੁਣ ਨੇ ਕਿ ਇੱਕ ਰਸਨਾ ਨਾਲ ਗਾਇਣ ਨਹੀਂ ਕੀਤੇ ਜਾ ਸਕਦੇ। ਵੇਖੋ, ਕਿਸੇ ਮਨੁੱਖ ਦੇ ਗੁਣ ਵੇਖਣੇ ਹੋਣ ਤੇ 2-4 ਮਿੰਟਾਂ ਵਿੱਚ ਹੀ ਬਿਆਨ ਕੀਤੇ ਜਾ ਸਕਦੇ ਨੇ। ਉਸ ਦਾ ਸੁਭਾਅ ਬੜਾ ਚੰਗਾ ਹੈ, ਉਹਦੀ ਬੋਲੀ ਬੜੀ ਮਿੱਠੀ ਹੈ, ਉਹ ਬੜਾ ਮਿੱਠ ਬੋਲੜਾ ਹੈ, ਕਮਾਈ ਬੜੀ ਕਰਦਾ, ਉਹ ਬਾਹੂਬਲ ਬੜਾ, ਤਾਕਤ ਬੜੀ ਉਹਦੇ ਕੋਲ, ਉਹਦੇ ਕੋਲ ਰਾਜਨੀਤਿਕ ਤਾਕਤ ਬੜੀ ਹੈ। ਭਾਵ ਕੀ ਹੈ ਕਿ 2 ਮਿੰਟਾਂ ਵਿੱਚ ਹੀ ਉਹਦੇ ਸਾਰੇ ਗੁਣਾਂ ਦਾ ਗਾਇਣ ਹੋ ਸਕਦਾ। ਕਿਸੇ ਦੇਸ਼ ਦੇ ਗੁਣ ਗਾਇਨ ਕਰਨੇ ਨੇ ਤੇ ਉਸ 2 ਮਿੰਟਾਂ ਵਿੱਚ ਹੀ ਦੱਸੇ ਜਾ ਸਕਦੇ ਨੇ ਕਿ ਫਲਾਣੇ ਦੇਸ਼ ਵਿੱਚ ਆਹ ਗੁਣ ਨੇ, ਉਹਨਾਂ ਦਾ ਕਾਨੂੰਨ ਬੜਾ ਅੱਛਾ ਹੈ, ਉੱਥੋਂ ਦੀ ਧਰਤੀ ਬੜੀ ਚੰਗੀ ਹੈ, ਲੋਕ ਬੜੇ ਚੰਗੇ ਨੇ, ਜ਼ਮੀਨ ਬੜੀ ਉਪਜਾਊ ਹੈ, ਮੌਸਮ ਬੜਾ ਵਧੀਆ। ਭਾਵ ਕੀ ਇੱਕ ਕੁਝ ਮਿੰਟਾਂ ਵਿੱਚ ਹੀ ਉਸ ਦੇ ਗੁਣ ਜਿਹੜੇ ਨੇ ਨਾ ਉਹ ਦੱਸੇ ਜਾ ਸਕਦੇ ਨੇ। ਪਰ ਮੇਰੇ ਪਾਤਸ਼ਾਹ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ, ਹੇ ਪਰਿਪੂਰਨ ਪਰਮਾਤਮਾ, ਤੇਰੇ ਵਿੱਚ ਇੰਨੇ ਗੁਣ ਇੱਕ ਜ਼ਬਾਨ ਦੇ ਨਾਲ, ਭਾਵੇਂ ਕਈ ਜਨਮ ਲੱਗੇ ਰਹੀਏ ਪਰ ਇਹ ਤੇਰੇ ਗੁਣਾਂ ਦਾ ਗਾਇਣ ਨਹੀਂ ਹੋ ਸਕਦਾ। ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਕਹਿੰਦੇ ਨੇ, ਤੇਰਾ ਕੋਈ ਪਾਰਾਵਾਰ ਨਹੀਂ ਹੈ, ਤੇਰਾ ਅੰਤ ਕੋਈ ਪਾ ਹੀ ਨਹੀਂ ਸਕਦਾ, ਕਿਉਂਕਿ ਤੂੰ ਬੇਅੰਤ ਹੈ। ਤੇ ਬੇਅੰਤ ਤੋਂ ਭਾਵ ਉਹ ਹੀ ਹੈ ਜਿਹਦਾ ਅੰਤ ਕੋਈ ਨਹੀਂ। ਧਰਤੀ ਦਾ ਅੰਤ ਹੈ, ਸਾਗਰ ਦਾ ਅੰਤ ਹੈ, ਪਰ ਉਹ ਪਰਿਪੂਰਨ ਪਰਮਾਤਮਾ, ਉਸ ਦਾ ਅੰਤ ਅੱਜ ਤੱਕ ਕਿਸੇ ਨਹੀਂ ਪਾਇਆ। ਭਾਵ ਕੋਈ ਅੱਜ ਤੱਕ ਉਸ ਨੂੰ ਪੂਰਨ ਤੌਰ 'ਤੇ ਜਾਣ ਨਹੀਂ ਸਕਿਆ। ਜਿਸ ਨੂੰ ਅਸੀਂ ਪੂਰਨ ਤੌਰ 'ਤੇ ਜਾਣ ਲਿਆ ਨਾ, ਤਾਂ ਬੰਦਾ ਸਮਝਦਾ ਕਿ ਮੈਂ ਇਹਦਾ ਅੰਤ ਪਾ ਲਿਆ, ਮੈਂ ਇਸ ਨੂੰ ਪੂਰਨ ਤੌਰ 'ਤੇ ਜਾਣ ਲਿਆ, ਇਹ ਇੰਨੀ ਕੁ ਤਾਕਤ ਦਾ ਮਾਲਕ ਹੈ। ਪਰ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ, ਕਿਉਂਕਿ ਉਹ ਅੱਜ ਤੱਕ ਮਨੁੱਖ ਦੀ ਸਮਝ ਵਿੱਚ ਪੂਰਨ ਤੌਰ 'ਤੇ ਆ ਹੀ ਨਹੀਂ ਸਕਦਾ। ਮਨੁੱਖ ਨੇ ਉਹਦੇ ਵਿੱਚ ਸਮਾਣਾ, ਉਹ ਸਾਡੀ ਸਮਝ ਵਿੱਚ ਨਹੀਂ ਆਉਣਾ। ਉਹ ਇੰਨਾ ਬੇਅੰਤ ਹੈ। ਅਤੇ ਜਿਨ੍ਹਾਂ ਨੇ ਜਾਣਨ ਦਾ ਯਤਨ ਵੀ ਕੀਤਾ ਨਾ, ਬੜਾ ਯਤਨ ਕੀਤਾ, ਬਹੁਤ ਯਤਨ ਕੀਤਾ ਜਾਣਨ ਦਾ, ਪਰ ਸਮਝ ਸਮਝ ਕੇ ਇੱਕ ਸਮਝ ਮਨੁੱਖ ਨੂੰ ਇਹ ਆ ਗਈ ਕਿ ਹੇ ਪਰਮਾਤਮਾ, ਤੂੰ ਇੰਨਾ ਕੁ ਵੱਡਾ ਕਿ ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ, ਤੂੰ ਇੰਨਾ ਵਿਸ਼ਾਲ ਹੈ। ਇਸ ਗੱਲ ਦਾ ਗਿਆਨ ਮਿਲਿਆ ਕਿ ਤੂੰ ਬਹੁਤ ਵੱਡਾ, ਤੂੰ ਮੇਰੀ ਸਮਝ ਵਿੱਚ ਨਹੀਂ ਆ ਸਕਦਾ। ਜਿਹੜੀ ਚੀਜ਼ ਦੂਜੇ ਵਿੱਚ ਸਮਾ ਜਾਂਦੀ ਹੈ ਨਾ, ਜਿਹਦੇ ਵਿੱਚ ਸਮਾ ਗਈ ਹੈ ਉਹ ਵੱਡੀ ਹੋ ਗਈ, ਅਤੇ ਜਿਹੜੀ ਸਮਾ ਗਈ ਉਹ ਛੋਟੀ ਹੋ ਗਈ। ਭਾਂਡਾ ਬਹੁਤ ਵੱਡਾ ਹੋਵੇ, ਜਿਹੜੀ ਚੀਜ਼ ਉਹਦੇ ਵਿੱਚ ਸਮਾ ਗਈ ਹੈ, ਇਹ ਗੱਲ ਸਪਸ਼ਟ ਹੈ ਕਿ ਭਾਂਡਾ ਵੱਡਾ ਸੀ, ਚੀਜ਼ ਛੋਟੀ ਸੀ, ਉਹਦੇ ਵਿੱਚ ਸਮਾ ਗਈ। ਪਰ ਪਰਮਾਤਮਾ ਇੰਨਾ ਵਿਸ਼ਾਲ ਹੈ, ਉਹ ਸਾਡੇ ਵਿੱਚ ਨਹੀਂ ਸਮਾ ਸਕਦਾ, ਸਾਡੀ ਸਮਝ ਵਿੱਚ ਨਹੀਂ ਆ ਸਕਦਾ, ਇੰਨਾ ਵੱਡਾ ਉਹਦਾ ਦਾਇਰਾ ਹੈ। ਮਹਾਨ ਦਾਰਸ਼ਨਿਕ ਯੂਨਾਨ ਦਾ ਸੁਕਰਾਤ ਤੇ ਸਾਗਰ ਦੇ ਕੰਢੇ 'ਤੇ ਟਹਿਲ ਰਿਹਾ, ਛੋਟਾ ਜਿਹਾ ਬੱਚਾ ਸਾਗਰ ਦੇ ਕੰਢੇ 'ਤੇ ਬੈਠਾ ਰੋ ਰਿਹਾ। ਇਸ ਸੰਤ ਨੇ ਜਾ ਕੇ ਕਿਹਾ, ਕਹਿਣ ਲੱਗਾ, ਬੇਟਾ ਤੂੰ ਕਿਉਂ ਰੋਨਾ? ਉਸਨੇ ਕਿਹਾ, ਬਾਬਾ ਮੈਂ ਸਵੇਰ ਦਾ ਆਪਣੇ ਲੋਟੇ ਵਿੱਚ ਇਸ ਸਾਗਰ ਨੂੰ ਭਰਨ ਦਾ ਯਤਨ ਪਿਆ ਕਰਨਾ, ਪਰ ਜਦੋਂ ਮੈਂ ਆਪਣੇ ਲੋਟੇ ਵਿੱਚ ਪਾਉਂਦਾ ਇਹ ਬਹੁਤ ਸਾਰਾ ਪਿੱਛੇ ਫਿਰ ਵੀ ਬਚ ਜਾਂਦਾ, ਇਹ ਮੇਰੇ ਲੋਟੇ ਵਿੱਚ ਨਹੀਂ ਆਉਂਦਾ। ਅਤੇ ਸੁਕਰਾਤ ਕਹਿਣ ਲੱਗੇ ਬੇਟਾ ਇਹ ਸਾਗਰ ਇੰਨਾ ਵਿਸ਼ਾਲ ਹੈ, ਤੇਰਾ ਲੋਟਾ ਬੜਾ ਛੋਟਾ ਹੈ, ਤੂੰ ਤੇ ਕਈ ਜਨਮ ਵੀ ਲੱਗਾ ਰਵੇਂ ਇਸ ਨੇ ਕਦੇ ਵੀ ਤੇਰੇ ਲੋਟੇ ਵਿੱਚ ਨਹੀਂ ਸਮਾਣਾ। ਅਤੇ ਬੱਚਾ ਬੜਾ ਸਿਆਣਾ ਸੀ, ਉਸਨੇ ਲੋਟਾ ਘੁਮਾ ਕੇ ਮਾਰਿਆ ਸਾਗਰ ਵਿੱਚ, ਕਹਿਣ ਲੱਗਾ, ਲੈ ਬਾਬਾ ਜੇ ਇਹ ਮੇਰੇ ਲੋਟੇ ਵਿੱਚ ਨਹੀਂ ਸਮਾ ਸਕਦਾ ਤੇ ਮੇਰਾ ਲੋਟਾ ਤੇ ਇਹਦੇ ਵਿੱਚ ਸਮਾ ਸਕਦਾ ਨਾ। ਜਦੋਂ ਇਹ ਸ਼ਬਦ ਕਹੇ ਤੇ ਸਾਗਰ ਸੁਕਰਾਤ ਦੀਆਂ ਭੁੱਬਾਂ ਨਿਕਲ ਗਈਆਂ, ਕਹਿਣ ਲੱਗਾ, ਬਾਬਾ ਮੈਂ ਤੇ ਇਸ ਕਰਕੇ ਰੋ ਰਿਹਾ ਸਾਂ ਕਿ ਮੇਰੇ ਲੋਟੇ ਵਿੱਚ ਸਾਗਰ ਨਹੀਂ ਸੀ ਆਉਂਦਾ, ਪਰ ਬਾਬਾ ਤੂੰ ਕਿਉਂ ਰੋਇਆ, ਤੇਰੇ ਰੋਣ ਦਾ ਕੀ ਕਾਰਨ? ਉਸਨੇ ਕਿਹਾ, ਬੇਟਾ ਅਸਲ ਵਿੱਚ ਜਿਹੜੀ ਸਮੱਸਿਆ ਤੇਰੀ ਸੀ ਉਹ ਹੀ ਮੇਰੀ ਹੈ, ਪਰ ਮੈਂ ਆਪਣੇ ਆਪ ਨੂੰ ਬੜਾ ਮਹਾਨ ਸਮਝਦਾ ਸਾਂ, ਮੈਨੂੰ ਤੇ ਆਪਣੇ ਆਪ 'ਤੇ ਰੋਣਾ ਆ ਗਿਆ, ਮੈਨੂੰ ਇਹ ਗੱਲ ਸਮਝ ਨਾ ਆਈ ਜਿਹੜੀ ਗੱਲ ਅੱਜ ਤੇਰੇ ਕੋਲੋਂ ਮੈਨੂੰ ਸਮਝ ਆਈ ਹੈ, ਵੀ ਜੇ ਪਰਮਾਤਮਾ ਮੇਰੀ ਸਮਝ ਵਿੱਚ ਨਹੀਂ ਆਉਂਦਾ ਤਾਂ ਮੈਂ ਤੇ ਪਰਮਾਤਮਾ ਵਿੱਚ ਸਮਾ ਸਕਦਾ ਨਾ, ਅੱਜ ਮੈਨੂੰ ਤੇਰੇ ਕੋਲੋਂ ਇਸ ਗੱਲ ਦੀ ਸਮਝ ਆ ਗਈ। ਅਤੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਨਾ, ਉਹਨਾਂ ਨੇ ਫਿਰ ਬੁਲੰਦ ਆਵਾਜ਼ ਵਿੱਚ ਇਹ ਸ਼ਬਦ ਕਹੇ, ਕਹਿਣ ਲੱਗੇ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਕਹਿਣ ਲੱਗੇ, ਹੇ ਪਰਮਾਤਮਾ ਤੂੰ ਬਹੁਤ ਵੱਡਾ, ਤੂੰ ਬਹੁਤ ਵੱਡਾ, ਮੇਰੀ ਮਤ ਛੋਟੀ ਹੈ, ਮੈਂ ਤੈਨੂੰ ਪੂਰਨ ਤੌਰ 'ਤੇ ਸਮਝ ਨਹੀਂ ਸਕਿਆ। ਉਸ ਪਰਮੇਸ਼ਰ ਦੇ ਗੀਤ ਗਾਣੇ ਨੇ ਉਹਦੀ ਸਿਫਤ ਸਲਾਹ ਕਰਨੀ ਹੈ। ਕਿਉਂ ਕਰਨੀ ਹੈ? ਕਿਉਂਕਿ ਉਹ ਸਾਰੇ ਗੁਣਾਂ ਦਾ ਮਾਲਕ ਹੈ। ਸਿਫਤ ਸਲਾਹ ਉਸ ਦੀ ਕਰਨੀ ਹੈ ਜਿਹੜਾ ਸਾਰੇ ਕੰਮਾਂ ਵਿੱਚ ਅੱਗੇ ਹੋਵੇ, ਸਿਮਰਨ ਉਸ ਦਾ ਜਿਹੜਾ ਅੱਗੇ ਹੈ, ਅਤੇ ਸੇਵਾ ਉਹਦੀ ਕਰਨੀ ਹੈ ਜਿਹੜਾ ਸਾਡੇ ਨਾਲੋਂ ਪਿੱਛੇ ਹੈ, ਕਮਜ਼ੋਰ ਹੈ। ਸੇਵਾ ਕਮਜ਼ੋਰ ਦੀ ਕੀਤੀ ਜਾਂਦੀ ਹੈ। ਬੱਚਾ ਜਦੋਂ ਛੋਟਾ ਹੁੰਦਾ ਨਾ, ਤਾਂ ਮਾਂ ਬਾਪ ਉਹਦੀ ਸੇਵਾ ਕਰਦੇ ਨੇ, ਉਹ ਆਪਣਾ ਆਪ ਨਹੀਂ ਸੰਭਾਲ ਸਕਦਾ ਅਤੇ ਮਾਂ ਬਾਪ ਉਹਦੀ ਸੇਵਾ ਕਰਦੇ ਨੇ। ਅਤੇ ਜਦੋਂ ਮਾਂ ਬਾਪ ਕਮਜ਼ੋਰ ਹੋ ਜਾਣ ਤਾਂ ਫਿਰ ਬੱਚੇ ਮਾਂ ਬਾਪ ਦੀ ਸੇਵਾ ਕਰਦੇ ਨੇ। ਪਰ ਸਿਮਰਨ ਕਿਸ ਦਾ ਕਰਨਾ? ਜਿਹੜਾ ਹਰ ਪੱਖ ਵਿੱਚ ਸਭ ਤੋਂ ਅੱਗੇ ਹੈ, ਉਹ ਪਰਿਪੂਰਨ ਪਰਮਾਤਮਾ ਸਾਰੇ ਕੰਮਾਂ ਵਿੱਚ ਅੱਗੇ ਹੈ, ਅਤੇ ਉਸ ਦੀ ਸਿਫਤ ਸਲਾਹ ਕਰਨੀ ਹੈ। ਅਸਲ ਵਿੱਚ ਮਨੁੱਖ ਆਇਆ ਹੀ ਸਿਫਤ ਸਲਾਹ ਕਰਨ ਵਾਸਤੇ ਹੈ, ਮਨੁੱਖ ਆਇਆ ਹੀ ਉਹਦੀ ਬੰਦਗੀ ਕਰਨ ਵਾਸਤੇ ਹੈ। ਇੱਕ ਗੱਲ ਯਾਦ ਰੱਖਿਓ, ਇਹ ਜਿਹੜਾ ਮਨੁੱਖਾ ਸਰੀਰ ਮਿਲਿਆ ਨਾ, ਕਈ ਵਾਰੀ ਬੰਦਾ ਇਸ ਕਾਇਆ ਦਾ ਬੜਾ ਮਾਣ ਕਰ ਲੈਂਦਾ, ਪਰ ਇੱਕ ਅਦੀਬ ਨੇ ਕਿਹਾ, ਕਹਿਣ ਲੱਗੇ ਇਸ ਕਾਇਆ ਦਾ ਮਾਣ ਕਰੀ, ਪਰ ਕਰੀ ਤਾਂ ਜੇ ਇਹਦੇ ਨਾਲ ਤੂੰ ਉਹਦੇ ਗੁਣ ਗਾਇਣ ਕੀਤੇ ਨੇ, ਤੇ ਜੇ ਉਹਦੀ ਸਿਫਤ ਸਲਾਹ ਕੀਤੀ ਆ, ਅਤੇ ਜੇ ਸਿਫਤ ਸਲਾਹ ਨਹੀਂ ਤਾਂ ਫਿਰ ਇਸ ਕਾਇਆ ਤੋਂ ਮਾੜਾ ਹੋਰ ਕੋਈ ਵੀ ਨਹੀਂ ਹੋ ਸਕਦਾ। ਬੜੀ ਸੋਹਣੀ ਗੱਲ ਕਹੀ ਉਸਨੇ, ਉਹ ਕਹਿਣ ਲੱਗਾ ਕਿ ਵਾਰੀ ਬਲਹਾਰੀ ਜਾਈਏ ਨਿੱਤ ਉਹਦੀ ਸ਼ਾਨ ਉੱਤੋਂ, ਜਿਸ ਦੀਆਂ ਕੁਦਰਤਾਂ ਬਣਾਇਆ ਤੁੱਛ ਬੰਦਾ ਹੈ, ਵੱਖੋ ਵੱਖ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਸੂ ਸਫਾਈ ਸੋਹਣੀ, ਫੇਰ ਫੇਰ ਰੰਦਾ ਹੈ, ਬਾਹਰੋਂ ਚਿੱਟੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਪਰ ਅੰਦਰ ਭਰ ਮਲ ਮੂਤ ਗੰਦਾ ਹੈ। ਬੰਦਾ ਹੋ ਕੇ ਬੰਦਾ ਕਰੇ ਬੰਦਗੀ ਤੇ ਬੰਦਾ ਚੰਗਾ, ਪਰ ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਕਹਿੰਦੇ ਨੇ ਜੇ ਬੰਦਗੀ ਨਹੀਂ ਨਾ, ਤੇ ਇਸ ਨਾਲੋਂ ਹੋਰ ਗੰਦੀ ਹੋਰ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਜੇ ਇਹਦੇ ਕੋਲ ਸਿਮਰਨ ਨਹੀਂ, ਇਹਦੇ ਕੋਲ ਸਿਫਤ ਸਲਾਹ ਨਹੀਂ, ਗੁਰੂ ਕੋਲੋਂ ਕੀ ਮੰਗਣਾ? ਸਿਫਤ ਸਲਾਹ ਦੀ ਦਾਤ ਮੰਗਣੀ ਹੈ ਕਿ ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਇਹ ਸਿਫਤ ਸਲਾਹ ਦੀ ਦਾਤ ਮਿਲ ਗਈ ਹੈ ਨਾ, ਉਹਦੇ ਵਰਗਾ ਦੁਨੀਆ 'ਤੇ ਫਿਰ ਹੋਰ ਕੋਈ ਨਹੀਂ ਜੇ ਹੋ ਸਕਦਾ। ਪਾਤਸ਼ਾਹ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਉਹ ਤਾਂ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੋ ਗਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓਨ, ਜਿਨ ਕੀਤੀ ਸੋ ਪਾਰ ਪਿਆ। ਅਤੇ ਮੇਰੇ ਪਾਤਸ਼ਾਹ ਜੀ ਅੱਜ ਦੇ ਮੁਬਾਰਕ ਹੁਕਮਨਾਮੇ ਅੰਦਰ ਬਖਸ਼ਿਸ਼ ਕਰ ਰਹੇ ਨੇ, ਉਹਦੇ ਗੀਤ ਕਿਉਂ ਗਾਣੇ ਨੇ, ਉਹਦੀ ਸਿਫਤ ਸਲਾਹ ਕਿਉਂ ਕਰਨੀ ਹੈ। ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।
ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਤੁਮ ਦਾਤੇ ਠਾਕੁਰ ਪ੍ਰਤਪਾਲਕ, ਹੇ ਪਰਿਪੂਰਨ ਪਰਮਾਤਮਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੈ ਦਾਤਾ। ਸੰਸਾਰ ਵਿੱਚ ਤੁਹਾਨੂੰ ਬੜੇ ਮਿਲਣਗੇ ਜਿਹੜੇ ਆਪਣੇ ਆਪ ਨੂੰ ਦਾਤਾ ਅਖਵਾਉਂਦੇ ਨੇ। ਕੇਵਲ ਦਾਤਾ ਹੀ ਨਹੀਂ, ਅੱਜ ਤਾਂ ਮੈਂ ਵੇਖਿਆ ਕਿ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲੇ ਬੜੇ, ਅਤੇ ਗੁਰੂ ਤੋਂ ਅੱਗੇ ਫਿਰ ਰੱਬ ਅਖਵਾਉਣ ਵਾਲੇ ਬੜੇ ਨੇ, ਆਪਣੇ ਆਪ ਨੂੰ ਰੱਬ ਵੀ ਅਖਵਾਉਣ ਲੱਗ ਪੈਂਦੇ ਨੇ। ਇਹ ਗੱਲ ਵੱਖਰੀ ਹੈ ਕਿ ਜਦੋਂ ਰੱਬ ਜੀ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਸਾਰਿਆਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ, ਪੇਕ ਹੀ ਹੋ ਗਿਆ, ਰੱਬ ਇੱਦਾਂ ਦਾ ਹੁੰਦਾ। ਪਰ ਜਿੰਨੀ ਦੇਰ ਅੱਖਾਂ 'ਤੇ ਪੜਦਾ ਪਿਆ, ਓਨੀ ਦੇਰ ਸਾਰੇ ਹੀ ਪਰਮਾਤਮਾ ਸਮਝ ਕੇ ਮੱਥੇ ਟੇਕੀ ਜਾਂਦੇ ਨੇ, ਪੂਜੀ ਜਾਂਦੇ ਨੇ। ਆਪਣੇ ਆਪ ਨੂੰ ਦਾਤਾ ਅਖਵਾਉਣ ਵਾਲੇ ਬੜੇ ਨੇ। ਪਰ ਗੁਰੂ ਸਵਾਰਿਓ, ਮੈਂ ਇੱਕ ਬੇਨਤੀ ਕਰਾਂ, ਅਸਲ ਵਿੱਚ ਦਾਤਾ ਇੱਕੋ ਹੀ ਹੈ, ਉਹ ਪਰਮਾਤਮਾ। ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ। ਅਸਲ ਵਿੱਚ ਉਹ ਦਾਤਾ ਹੈ ਜਿਹਦਾ ਭੰਡਾਰਾ ਕਦੇ ਮੁੱਕਦਾ ਨਹੀਂ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਲੈਣ ਵਾਲੇ ਇੱਕ ਦਿਨ ਥੱਕ ਜਾਂਦੇ ਨੇ, ਪਰ ਉਹ ਦੇਣ ਵਾਲਾ ਕਦੇ ਨਹੀਂ ਜੇ ਥੱਕਦਾ। ਐਸਾ ਉਹਦਾ ਭੰਡਾਰਾ ਹੈ, ਔਰ ਉਹ ਇੱਕ ਐਸਾ ਦਾਤਾ ਹੈ। ਮੈਂ ਬੇਨਤੀ ਕਰਾਂ, ਦੇਖੋ ਜੇ ਕੋਈ ਬੰਦਾ ਕਿਸੇ ਨੂੰ ਦਿੰਦਾ ਨਾ, ਤਾਂ ਬੰਦਾ ਉਹਨੂੰ ਬਾਰ ਬਾਰ ਜਿਤਾਏਗਾ ਕਿ ਮੈਂ ਤੈਨੂੰ ਦੇ ਰਿਹਾ, ਅਤੇ ਜੇ ਮੈਂ ਤੈਨੂੰ ਦਿੱਤਾ ਤਾਂ ਹੁਣ ਤੈਨੂੰ ਮੇਰੀ ਗੁਲਾਮੀ ਕਰਨੀ ਪਏਗੀ। ਐਸੇ ਦਾਤੇ ਤੈਨੂੰ ਗੁਲਾਮੀ ਕਰਨੀ ਪਏਗੀ, ਅਤੇ ਜਾਂ ਫਿਰ ਇਹ ਹੁੰਦਾ ਕਿ ਜੇ ਮੈਂ ਦਿੱਤਾ ਤਾਂ ਹੁਣ ਤੂੰ ਮੈਨੂੰ ਕੀ ਦੇਵੇਂਗਾ, ਗਿਵ ਐਂਡ ਟੇਕ, ਇਹਦੇ ਵਜ਼ਾਨੇ ਵਿੱਚ ਤੂੰ ਕੀ ਦੇਵੇਂਗਾ ਮੈਨੂੰ। ਪਰ ਗੁਰੂ ਸਵਾਰਿਓ, ਉਹ ਇੱਕ ਦਾਤਾ ਐਸਾ ਹੈ ਜਿਹੜਾ ਦੇ ਕੇ ਕਦੇ ਇਹ ਨਹੀਂ ਜੇ ਆਖਦਾ ਕਿ ਜੇ ਮੈਂ ਦਿੱਤਾ ਤਾਂ ਤੂੰ ਕੀ ਦੇਵੇਂਗਾ, ਨਹੀਂ ਉਹਦਾ ਸੁਭਾਅ ਹੀ ਨਹੀਂ ਐਸਾ। ਪਾਤਸ਼ਾਹ ਜੀ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ, ਕਿੰਨੀ ਕੁ ਕਿਰਪਾ ਕਰਦਾ, ਕਰਮ ਦਾ ਅਰਥ ਹੈ ਬਖਸ਼ਿਸ਼, ਅਤੇ ਸਾਡੇ 'ਤੇ ਕਿੰਨੀਆਂ ਬਖਸ਼ਿਸ਼ਾਂ ਉਹ ਪਰਮਾਤਮਾ ਕਰਦਾ। ਜੇ ਕੋਈ ਆਖੇ ਨਾ ਕਿ ਮੈਂ ਕਲਮ ਲੈ ਕੇ ਲਿਖਣ ਲੱਗ ਪਵਾਂ, ਅਤੇ ਪਾਤਸ਼ਾਹ ਜੀ ਕਹਿੰਦੇ ਨੇ ਲਿਖੀਆਂ ਨਹੀਂ ਉਹ ਜਾਣੀਆਂ ਤੇਰੇ ਕੋਲੋਂ। ਬਹੁਤਾ ਕਰਮ ਲਿਖਿਆ ਨਾ ਜਾਏ, ਪਰ ਨਾਲ ਇੱਕ ਗੱਲ ਹੋਰ ਵੀ ਕਹਿ ਦਿੱਤੀ, ਵੱਡਾ ਦਾਤਾ ਤਿਲ ਨਾ ਤਮਾਏ। ਏਡਾ ਵੱਡਾ ਦਾਤਾ ਅਤੇ ਕਦੇ ਤਿਲ ਜਿੰਨੀ ਵੀ ਤਮਾ ਨਹੀਂ ਰੱਖਦਾ ਕਿ ਜੇ ਮੈਂ ਦਿੱਤਾ ਤਾਂ ਹੁਣ ਤੂੰ ਮੈਨੂੰ ਕੀ ਦੇਵੇਂਗਾ। ਇੱਥੋਂ ਤੱਕ ਪਾਤਸ਼ਾਹ ਕਹਿੰਦੇ ਨੇ ਕਿ ਉਹਦਾ ਸੁਭਾਅ ਐਸਾ ਹੈ, ਉਹ ਕਦੇ ਇਹ ਵੀ ਨਹੀਂ ਜੇ ਸੋਚਦਾ ਕਿ ਜਿਹੜੇ ਮੇਰਾ ਨਾਂ ਲੈਂਦੇ ਨੇ ਮੈਂ ਉਹਨਾਂ ਨੂੰ ਦੇਣਾ, ਮੈਂ ਦੂਜਿਆਂ ਨੂੰ ਨਹੀਂ ਦੇਣਾ। ਜਿਹੜੇ ਗੁਣਾਂ ਵਾਲੇ ਨੇ ਮੈਂ ਉਹਨਾਂ ਨੂੰ ਦੇਣਾ, ਔਗਣਾਂ ਵਾਲਿਆਂ ਨੂੰ ਨਹੀਂ ਦੇਣਾ। ਐਸਾ ਬੰਦੇ ਦਾ ਸੁਭਾਅ ਹੋ ਸਕਦਾ, ਪਰ ਉਸ ਪਰਮਾਤਮਾ ਦਾ ਐਸਾ ਸੁਭਾਅ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਦੀਨ ਦਿਆਲ ਦਇਆ ਨਿਧ, ਕਹਿੰਦੇ ਨੇ ਉਹ ਤੇ ਦਇਆ ਦਾ ਖਜ਼ਾਨਾ ਹੈ, ਦੀਨਾਂ ਤੇ ਦਇਆ ਕਰਨ ਵਾਲਾ। ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਕਹਿੰਦੇ ਨੇ ਉਹ ਸਾਡੇ ਦੋਖ ਵੇਖਦਾ ਵੀ ਏ, ਸਾਡੇ ਔਗਣ ਵੇਖਦਾ ਵੀ ਏ। ਇਹ ਨਾ ਸਮਝੀਏ ਕਿ ਜੋ ਅਸੀਂ ਕਰਨੇ ਹਾਂ ਜੇ ਦੂਜੇ ਨੂੰ ਪਤਾ ਨਹੀਂ ਲੱਗਾ ਤਾਂ ਪਰਮਾਤਮਾ ਨੂੰ ਵੀ ਪਤਾ ਨਹੀਂ ਲੱਗਾ, ਨਹੀਂ। ਉਹ ਤਾਂ ਸਾਡੇ ਅੰਦਰ ਦੀਆਂ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਅੰਦਰ ਦੀਆਂ ਜਾਣਨ ਵਾਲਾ, ਉਹਦੇ ਕੋਲੋਂ ਕੁਝ ਵੀ ਨਹੀਂ ਲੁਕਾਇਆ ਜਾ ਸਕਦਾ। ਉਹਦਾ ਸੁਭਾਅ ਨਹੀਂ ਹੈ ਕਿ ਉਹਨੇ ਭਲਿਆਂ ਨੂੰ ਦੇਣਾ, ਬੁਰਿਆਂ ਨੂੰ ਨਹੀਂ ਦੇਣਾ। ਉਹ ਸਾਰਿਆਂ ਦੀਆਂ ਝੋਲੀਆਂ ਭਰੀ ਜਾਂਦਾ ਆਪਣੇ ਬਿਰਦ ਅਨੁਸਾਰ। ਪਰ ਗੁਰੂ ਸਵਾਰਿਓ, ਮੈਂ ਬੇਨਤੀ ਕਰ ਰਿਹਾ ਸੀ ਕਿ ਐਸਾ ਦਾਤਾ ਜੇ ਕੋਈ ਬੰਦਾ ਕਿਸੇ ਨੂੰ ਦੇਵੇ ਨਾ, ਤਾਂ ਕਈ ਵਾਰੀ ਪਛਤਾਉਂਦਾ ਵੀ ਇਹ ਕਿ ਮੈਂ ਐਵੇਂ ਹੀ ਦੇ ਬੈਠਾ, ਹੁਣ ਪਤਾ ਨਹੀਂ ਇਹਨੇ ਵਾਪਸ ਵੀ ਕਰਨਾ ਕਿ ਨਹੀਂ। ਅਤੇ ਕਈ ਵਾਰੀ ਕਿਸੇ ਦੀ ਇਮਦਾਦ ਕੀਤੀ ਹੈ ਅਤੇ ਅਗਲਾ ਬੰਦਾ ਉਸ ਪੈਸੇ ਨਾਲ ਤਰੱਕੀ ਕਰ ਗਿਆ ਨਾ, ਅਤੇ ਫਿਰ ਵੀ ਮਨ ਵਿੱਚ ਪਛਤਾਵਾ ਹੁੰਦਾ ਕਿ ਮੈਨੂੰ ਪਤਾ ਹੁੰਦਾ ਇਹਨੇ ਇੰਨੀ ਤਰੱਕੀ ਕਰ ਜਾਣੀ ਸੀ, ਮੈਂ ਕਦੇ ਇਹਦੀ ਮਦਦ ਨਾ ਕਰਦਾ। ਫਿਰ ਕਈ ਵਾਰੀ ਜਿਤਾਏਗਾ, ਹੋ ਸਕਦਾ 10 ਬੰਦਿਆਂ ਦੇ ਵਿੱਚ ਵੀ ਕਹਿ ਦੇਵੇ ਕਿ ਅੱਜ ਤੂੰ ਇੰਨੀਆਂ ਡੀਂਗਾਂ ਨਾ ਮਾਰ, ਉਹ ਦਿਨ ਯਾਦ ਕਰ ਜਿੱਦਣ ਮੇਰੇ ਘਰ ਤੂੰ ਮੰਗਣ ਆਇਆ ਸੈਂ, ਜੇ ਮੈਂ ਤੈਨੂੰ ਨਾਂ ਦਿੰਦਾ ਤੂੰ ਅੱਜ ਇਸ ਮੁਕਾਮ 'ਤੇ ਨਹੀਂ ਸੀ ਹੋਣਾ। ਇਹ ਬੰਦੇ ਦਾ ਇੱਕ ਸੁਭਾਅ ਹੈ। ਪਾਤਸ਼ਾਹ ਕਹਿੰਦੇ ਨੇ, ਜੇ ਕੋ ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਵਫਾਵੇ, ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ। ਕਹਿੰਦੇ ਨੇ ਇੰਨੇ ਗੁਣ ਇੰਨੀਆਂ ਚੰਗਿਆਈਆਂ ਦਾ ਮਾਲਕ, ਪਰ ਦੇ ਕੇ ਕਦੇ ਵੀ ਪਛਤਾਵਾ ਨਹੀਂ ਕਰਦਾ ਕਿ ਮੈਂ ਐਵੇਂ ਹੀ ਦੇ ਬੈਠਾ। ਉਹਦਾ ਸੁਭਾਅ ਹੀ ਨਹੀਂ ਹੈ ਐਸਾ, ਉਹ ਦਾਤਾ ਹੈ। ਇਹ ਗੱਲ ਵੱਖਰੀ ਹੈ ਕਿ ਬੰਦਾ ਉਹਦੇ ਕੋਲੋਂ ਲੈ ਕੇ ਨਾ, ਅਤੇ ਫਿਰ ਆਪ ਦਾਤਾ ਬਣ ਕੇ ਬਹਿ ਜਾਂਦਾ, ਲੈਂਦਾ ਉਹਦੇ ਕੋਲੋਂ ਹੀ ਹੈ, ਉਹਦੇ ਕੋਲੋਂ ਲੈ ਕੇ। ਪਰ ਜਦੋਂ ਅੱਖਾਂ 'ਤੇ ਹੰਕਾਰ ਦਾ ਪਰਦਾ ਪੈ ਜਾਂਦਾ ਨਾ, ਫਿਰ ਸਮਝਦਾ ਕਿ ਨਹੀਂ ਮੇਰੇ ਵਰਗਾ ਤਾਂ ਦੁਨੀਆ 'ਤੇ ਹੈ ਹੀ ਕੋਈ ਨਹੀਂ, ਫਿਰ ਆਪ ਦਾਤਾ ਬਣ ਕੇ ਬਹਿ ਜਾਂਦਾ ਕਿ ਮੈਂ ਦਾਤਾ ਹਾਂ। ਦੂਰ ਕਿਉਂ ਜਾਓ, ਕਈ ਵਾਰੀ ਉਹਦੇ ਦਿੱਤੇ ਵਿੱਚੋਂ ਬੰਦਾ ਜੇ ਕਿਤੇ ਗੁਰਦੁਆਰੇ ਸੇਵਾ ਕਰ ਲਵੇ ਨਾ, ਤਾਂ ਫਿਰ ਅਸੀਂ ਕਹਿੰਦੇ ਹਾਂ ਜੀ ਮੇਰਾ ਨਾਂ ਲਿਖਿਆ ਜਾਣਾ ਚਾਹੀਦਾ ਇੱਥੇ। ਅਤੇ ਕਿਹਦੇ ਵਿੱਚ ਨਾਂ ਲਿਖਿਆ ਜਾਣਾ ਚਾਹੀਦਾ? ਦਾਨੀ ਸੱਜਣਾ ਦੀ ਸੂਚੀ ਵਿੱਚ, ਕਿ ਮੈਂ ਵੀ ਗੁਰੂ ਨੂੰ ਦਾਨ ਦਿੱਤਾ, ਮੈਂ ਵੀ ਗੁਰੂ ਨੂੰ ਦਾਨ ਦਿੱਤਾ। ਪਰ ਖਿਆਲ ਕਰਿਓ, ਗੁਰੂ ਨੂੰ ਕਦੇ ਵੀ ਦਾਨ ਨਹੀਂ ਜੇ ਦਿੱਤਾ ਜਾ ਸਕਦਾ। ਗੁਰੂ ਤੇ ਆਪ ਦਾਤਾ ਹੈ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਸਾਰੇ ਭਿਖਾਰੀ ਜੀਓ। ਅਸੀਂ ਤੇ ਮੰਗਤੇ ਹਾਂ, ਅਸੀਂ ਤੇ ਭਿਖਾਰੀ ਹਾਂ, ਪਰ ਜਿਹਨੇ ਸਾਡੀਆਂ ਝੋਲੀਆਂ ਭਰੀਆਂ ਉਹਦੀਆਂ ਦਾਤਾਂ ਵਿੱਚੋਂ ਜੇ ਕਿਤੇ ਥੋੜ੍ਹੀ ਜਿਹੀ ਸੇਵਾ ਕਰ ਲਈ ਤਾਂ ਫਿਰ ਅਸੀਂ ਪਤਾ ਕੀ ਕਹਿੰਦੇ ਹਾਂ ਕਿ ਮੈਂ ਅੱਜ ਗੁਰੂ ਨੂੰ ਦਾਨ ਦੇ ਦਿੱਤਾ। ਇਹਦਾ ਮਤਲਬ ਗੁਰੂ ਭਿਖਾਰੀ ਹੋ ਗਿਆ ਅਤੇ ਅੱਜ ਮੈਂ ਦਾਤਾ ਬਣ ਗਿਆ, ਮੈਂ ਗੁਰੂ ਨੂੰ ਦਾਨ ਦੇ ਕੇ ਆਇਆ। ਇੱਕ ਉਰਦੂ ਦਾ ਸ਼ਾਇਰ ਕਹਿੰਦਾ, ਤੁਮ ਖੁਦ ਤਾਲਬੇ ਸਦ ਜ਼ੋਰੋ ਜ਼ਫਾ ਬਣਤੇ ਹੋ, ਦੀਦਾ ਏ ਦਨਿਸਤਾ ਮਸਾਇਬ ਕੀ ਬਣਾ ਬਣਤੇ ਹੋ। ਮਸਾਇਬ ਕਹਿੰਦੇ ਨੇ ਮੁਸੀਬਤ ਨੂੰ ਅਤੇ ਬਣਾ ਕਹਿੰਦੇ ਨੇ ਜੜ ਨੂੰ। ਕਹਿੰਦੇ ਨੇ ਬੰਦਿਆ ਤੂੰ ਆਪਣੀਆਂ ਮੁਸੀਬਤਾਂ ਦੀ ਜੜ ਤੇ ਆਪ ਹੀ ਬਣ ਜਾਂਦਾ, ਦੂਜੇ ਦਾ ਕੋਈ ਦੋਸ਼ ਨਹੀਂ। ਤੁਮ ਖੁਦ ਤਾਲਬੇ ਸਦ ਜ਼ੋਰੋ ਜ਼ਫਾ ਬਣਤੇ ਹੋ, ਦੀਦਾ ਏ ਦਨਿਸਤਾ ਮਸਾਇਬ ਕੀ ਬਣਾ ਬਣਤੇ ਹੋ, ਕਰਨੇ ਕੋ ਤੋ ਹਰ ਕਾਮ ਕਰ ਦਿੱਤਾ ਹੈ ਖੁਦਾ, ਮੁਸ਼ਕਲ ਤੋਂ ਇਹ ਹੈ ਕਿ ਤੁਮ ਖੁਦ ਖੁਦਾ ਬਣਤੇ ਹੋ। ਬੰਦਾ ਆਪ ਰੱਬ ਬਣ ਕੇ ਬੈਠ ਜਾਂਦਾ ਅਤੇ ਜਦੋਂ ਆਪ ਰੱਬ ਬਣ ਕੇ ਬਹਿੰਦਾ ਨਾ ਅਤੇ ਗੁਰੂ ਸਵਾਰਿਓ ਮੇਰੇ ਸਾਹਿਬ ਜੀ ਕਹਿੰਦੇ ਨੇ, ਨਦਰ ਉਪੱਠੀ ਜੇ ਕਰੈ ਸੁਲਤਾਨਾ, ਘਾਓ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਫਿਰ ਮੰਗਿਆਂ ਵੀ ਖੈਰ ਨਹੀਂ ਮਿਲਦੀ ਜੇ ਉਹਦੀ ਨਜ਼ਰ ਉਪੱਠੀ ਹੋ ਜਾਏ ਤੇ। ਪਰ ਆਪਣੀਆਂ ਮੁਸੀਬਤਾਂ ਦੀ ਜੜ ਬੰਦਾ ਆਪ ਹੀ ਬਣ ਜਾਂਦਾ। ਮੇਰੇ ਸਾਹਿਬ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਅਸਲ ਵਿੱਚ ਦਾਤਾ ਤੇ ਇੱਕੋ ਹੀ ਹੈ, ਪਰਿਪੂਰਨ ਪਰਮਾਤਮਾ, ਔਰ ਉਹ ਹੀ ਆਗੂ ਹੈ ਤੇ ਕੇਵਲ ਆਗੂ ਨਹੀਂ, ਕੇਵਲ ਖਸਮ ਨਹੀਂ, ਕੇਵਲ ਦਾਤਾ ਨਹੀਂ, ਉਹ ਸਾਰਿਆਂ ਦਾ ਪ੍ਰਤਪਾਲਕ ਹੈ, ਉਹ ਸਾਰਿਆਂ ਦਾ ਪਾਲਣ ਕਰਨ ਵਾਲਾ। ਕਿਸੇ ਇੱਕ ਨੇ ਇੱਕ ਦੂ ਦੀ ਪਾਲਣਾ ਕੀਤੀ ਹੋਵੇ ਨਾ ਤੇ ਉਹ ਸਾਰੀ ਜ਼ਿੰਦਗੀ ਕਹਿੰਦਾ ਕਿ ਇਹ ਮੇਰੇ ਅਹਿਸਾਨਮੰਦ ਰਹਿਣ, ਪਰ ਉਹ ਪਰਮਾਤਮਾ ਵੇਖੋ ਸਾਰਿਆਂ ਦਾ ਪ੍ਰਤਪਾਲਕ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਪਰ ਐਸਾ ਨਹੀਂ ਵੀ ਇੰਨੇ ਜੀਵ ਨੇ, ਕਰੋੜਾਂ ਜੀਵ ਨੇ, ਪਰ ਕੋਈ ਉਹਦੀ ਨਜ਼ਰ ਦੇ ਵਿੱਚੋਂ, ਨਜ਼ਰ 'ਚੋਂ ਬਚ ਗਿਆ ਹੋਵੇ, ਐਸਾ ਨਹੀਂ ਹੋ ਸਕਦਾ। ਤੁਹਾਡੇ ਘਰ ਵਿੱਚ ਸਮਾਨ ਪਿਆ ਨਾ, ਅਤੇ ਤੁਹਾਡੇ ਘਰ ਵਿੱਚ ਪਿਆ ਸਮਾਨ ਜ਼ਰੂਰੀ ਨਹੀਂ ਕਿ ਸਾਰਾ ਤੁਹਾਨੂੰ ਯਾਦ ਹੋਵੇ। ਜਦੋਂ ਕਿਤੇ ਸਫਾਈ ਕਰਦਿਆਂ ਸਾਹਮਣੇ ਚੀਜ਼ ਆ ਗਈ ਅਤੇ ਬੰਦਾ ਸੋਚਦਾ ਹੱਦ ਹੋ ਗਈ, ਆਹ ਵੀ ਚੀਜ਼ ਘਰ ਵਿੱਚ ਪਈ ਸੀ, ਇਹਦਾ ਤਾਂ ਮੈਨੂੰ ਚੇਤਾ ਹੀ ਨਹੀਂ ਸੀ। ਪਰ ਪਰਮਾਤਮਾ ਨੇ ਜੋ ਵੀ ਪੈਦਾ ਕੀਤਾ, ਮੇਰੇ ਸਾਹਿਬ ਜੀ ਕਹਿੰਦੇ ਨੇ ਵੀ ਉਹਨੇ ਜੋ ਵੀ ਪੈਦਾ ਕੀਤਾ ਨਾ, ਚੇਤਾ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਕਹਿੰਦੇ ਨੇ ਜੋ ਵੀ ਹੈ ਉਹਦੀਆਂ ਨਜ਼ਰਾਂ ਵਿੱਚ ਹੈ, ਉਹਦੇ ਚੇਤੇ ਵਿੱਚ ਹੈ, ਉਸਨੇ ਕਿਸੇ ਨੂੰ ਨਹੀਂ ਭੁਲਾਇਆ। ਬੰਦੇ ਨੇ ਉਸ ਨੂੰ ਭੁਲਾ ਦਿੱਤਾ, ਪਰ ਉਹਨੇ ਨਹੀਂ ਜੇ ਭੁਲਾਇਆ, ਉਹ ਨਹੀਂ ਭੁਲਾਉਂਦਾ। ਬੰਦੇ ਦੀ ਇੱਕ ਫਿਤਰਤ ਹੈ ਕਿ ਬੰਦਾ ਉਸ ਨੂੰ ਭੁਲਾ ਦਿੰਦਾ। ਤੋ ਪਾਤਸ਼ਾਹ ਜੀ ਕਹਿੰਦੇ ਨੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾ ਇੱਕ ਖਸਮ ਹਮਾਰੇ। ਕਹਿੰਦੇ ਨੇ ਕਿ ਤੂੰ ਸਾਡਾ ਮਾਲਕ ਹੈ, ਤੂੰ ਪ੍ਰਤਪਾਲਕ ਹੈ, ਤੂੰ ਸਾਡਾ ਖਸਮ ਹੈ, ਤੂੰ ਸਾਡਾ ਇੱਕੋ ਹੀ ਸਹਾਰਾ ਹੈ।
ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ।
ਇੱਕ ਨਿਮਖ ਅੱਖ ਚਮਕਣ ਦੇ ਦਿਨ, ਇੱਕ ਇੱਕ ਨਿਮਖ ਉਹ ਪਰਮਾਤਮਾ ਸਾਡੀ ਪਾਲਣਾ ਪਿਆ ਕਰਦਾ। ਦੇਖੋ ਇਹ ਜੋ ਸਵਾਸ ਲੈ ਰਹੇ ਹਾਂ ਨਾ, ਇਹ ਸਵਾਸ ਅਸੀਂ ਆਪ ਨਹੀਂ ਲੈ ਰਹੇ, ਸਾਨੂੰ ਉਹ ਦੇ ਰਿਹਾ, ਔਰ ਹਰੇਕ ਦੀ ਉਹ ਪਾਲਣਾ ਕਰਨ ਵਾਲਾ ਹੈ। ਇੱਥੋਂ ਤੱਕ ਕਿ ਜਦੋਂ ਬੰਦਾ ਅਜੇ ਮਾਤਾ ਦੇ ਉਦਰ ਵਿੱਚ ਸੀ ਤੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਤੇਰੀ ਉਦੋਂ ਵੀ ਇਸ ਪਰਮਾਤਮਾ ਨੇ ਰੱਖਿਆ ਕੀਤੀ, ਜਦੋਂ ਕਿ ਤੂੰ ਆਪ ਕੁਝ ਵੀ ਨਹੀਂ ਸੀ ਕਰਨ ਜੋਗਾ, ਉਦੋਂ ਤੇਰੀ ਪ੍ਰਤਪਾਲਣਾ ਕਰਨ ਵਾਲਾ ਕੌਣ ਸੀ? ਪ੍ਰਤਪਾਲ ਮਾਤਾ ਉਦਰ ਰੱਖੈ ਲਗਨ ਦੇਤ ਨਾ ਸੇਕ, ਜਿਸ ਪਰਮਾਤਮਾ ਨੇ ਤੈਨੂੰ ਉੱਥੇ ਵੀ ਜਠਰ ਅਗਨੀ ਵਿੱਚ ਵੀ ਸੇਕ ਤੋਂ ਬਚਾ ਕੇ ਰੱਖਿਆ। ਸੋਈ ਸਵਾਮੀ ਇਹਾਂ ਰੱਖੈ ਬੁੱਝੋ ਬੁੱਧ ਵਿਵੇਕ, ਕਹਿੰਦੇ ਨੇ ਪਿਆਰਿਆ ਤੂੰ ਉਹਦੇ 'ਤੇ ਭਰੋਸਾ ਤਾਂ ਕਰ, ਜਿਹਨੇ ਤੈਨੂੰ ਉੱਥੇ ਬਚਾਇਆ ਸੀ ਨਾ ਉਹ ਹੀ ਇੱਥੇ ਵੀ ਤੇਰੀ ਰੱਖਿਆ ਕਰੇਗਾ। ਪਰ ਇੱਥੇ ਆ ਕੇ ਬੰਦਾ ਜਿਹੜਾ ਨਾ ਉਹ ਭੁੱਲ ਜਾਂਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਧਾਰੇ ਦਾ ਅਰਥ ਹੈ ਆਸਰਾ, ਸਹਾਰਾ। ਕਹਿੰਦੇ ਨੇ ਅਸੀਂ ਤੇ ਕੇਵਲ ਤੇਰੇ ਸਹਾਰੇ 'ਤੇ ਹਾਂ, ਹੋਰ ਕਿਸੇ ਦਾ ਸਹਾਰਾ ਨਹੀਂ। ਪਰ ਇੱਕ ਚੀਜ਼ ਵੇਖੀ ਇਸ ਸੰਸਾਰ ਵਿੱਚ ਕਿ ਬੰਦਾ ਗੁਰਦੁਆਰੇ ਆਉਂਦਾ, ਮੱਥਾ ਟੇਕਦਾ ਵੀ ਹੈ, ਪਰ ਫਿਰ ਵੀ ਇਸ ਨੇ ਨਾ ਸਹਾਰਾ ਕਿਸੇ ਹੋਰ ਨੂੰ ਬਣਾਇਆ ਹੁੰਦਾ। ਇਹਨੇ ਜੀਵਨ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਫੜਾਈ ਹੁੰਦੀ ਹੈ, ਕਿਉਂਕਿ ਮਨੁੱਖ ਜਿਹੜਾ ਨਾ ਜੀ ਇਹ ਮਨੁੱਖਾਂ ਤੋਂ ਪ੍ਰਭਾਵਿਤ ਹੈ, ਇਹ ਬੰਦਿਆਂ ਤੋਂ ਪ੍ਰਭਾਵਿਤ ਹੈ। ਭਾਵੇਂ ਕਿਸੇ ਮਨੁੱਖ ਦਾ ਇਸਨੇ ਸਹਾਰਾ ਲਿਆ, ਪਰ ਆਖਰਕਾਰ ਕਿਤੇ ਨਾ ਕਿਤੇ ਇਹਦੇ ਅੰਦਰ ਸਹਾਰਾ ਜ਼ਰੂਰ ਹੁੰਦਾ। ਦੇਖੋ ਭਾਵੇਂ ਉਹਦੇ ਕੋਲੋਂ ਅਜੇ ਇਹਨੇ ਇਮਦਾਦ ਨਹੀਂ ਨਾ ਲਈ, ਪਰ ਫਿਰ ਵੀ ਇਹਦੇ ਅੰਦਰ ਇੱਕ ਗੱਲ ਘਰ ਕਰ ਜਾਂਦੀ ਏ ਕਿ ਏਡਾ ਵੱਡਾ ਬੰਦਾ ਜਿਹੜਾ ਉਹਦੇ ਨਾਲ ਮੇਰੀ ਸਾਂਝ ਹੈ, ਅਤੇ ਜਦੋਂ ਕਿਤੇ ਮੈਨੂੰ ਲੋੜ ਪਈ ਤਾਂ ਮੈਂ ਭੱਜ ਕੇ ਇਹਦੇ ਕੋਲ ਚਲਾ ਜਾਵਾਂਗਾ। ਇਹਦਾ ਮਤਲਬ ਹੈ ਕਿ ਇਹਨੇ ਸਹਾਰਾ ਅਜੇ ਕੋਈ ਹੋਰ ਲੱਭਿਆ ਹੋਇਆ, ਅਜੇ ਇਹਨੇ ਡੋਰੀ ਪਰਮਾਤਮਾ ਦੇ ਹੱਥ ਵਿੱਚ ਨਹੀਂ ਫੜਾਈ। ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ, ਅਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਮੈਂ ਤੇਰੇ ਘਰ ਦਾ ਕੂਕਰ ਹਾਂ, ਮੈਂ ਤੇਰੇ ਘਰ ਦਾ ਕੂਕਰ ਹਾਂ। ਅਤੇ ਪਹਿਲੇ ਸਮੇਂ ਤੋਂ ਲੈ ਕੇ ਜਿਹੜੇ ਕੂਕਰ ਨੇ, ਕੁੱਤੇ ਦਾ ਨਾਮ ਅਸੀਂ ਜ਼ਰੂਰ ਰੱਖਦੇ ਹਾਂ, ਜਿਹੜਾ ਨਾਮ ਲੈ ਕੇ ਆਵਾਜ਼ ਮਾਰਨੀ। ਅਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਮੇਰਾ ਨਾਮ ਹੈ ਮੋਤੀ, ਮੇਰਾ ਨਾਮ ਮੋਤੀ ਹੈ। ਅਤੇ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਕਬੀਰ ਕੂਕਰ ਰਾਮ ਕੇ ਮੋਤੀਆ ਮੇਰੋ ਨਾਮ। ਕਹਿੰਦੇ ਨੇ ਕਿ ਮੇਰਾ ਨਾਮ ਮੋਤੀ ਹੈ ਅਤੇ ਮੈਂ ਤੇਰੇ ਦਰ ਦਾ ਕੁੱਤਾ ਹਾਂ, ਤੇਰੇ ਦਰ ਦਾ ਮੈਂ ਕੂਕਰ ਹਾਂ। ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਉ। ਕਹਿੰਦੇ ਨੇ ਪਰਮਾਤਮਾ ਮੇਰੇ ਗਲ ਵਿੱਚ ਜਿਹੜੀ ਰੱਸੀ ਹੈ ਨਾ ਉਹ ਮੈਂ ਤੇਰੇ ਹੱਥ ਵਿੱਚ ਫੜਾਈ ਹੈ, ਅਤੇ ਹੁਣ ਤੇਰੀ ਮਰਜ਼ੀ ਹੈ, ਤੂੰ ਜਿਸ ਪਾਸੇ ਮਰਜ਼ੀ ਮੈਨੂੰ ਲੈ ਜਾ। ਇਹਦਾ ਮਤਲਬ ਭਾਵੇਂ ਹੋਵੇ ਘਾਟਾ ਅਤੇ ਭਾਵੇਂ ਹੋਵੇ ਨਫਾ, ਭਾਵੇਂ ਦੁੱਖ ਆਵੇ ਅਤੇ ਭਾਵੇਂ ਸੁੱਖ ਆਏ, ਇਹ ਹੁਣ ਤੇਰੀ ਮਰਜ਼ੀ ਹੈ। ਮੈਂ ਤੇਰੇ ਹੱਥ ਵਿੱਚ ਆਪਣੀ ਡੋਰ ਫੜਾ ਦਿੱਤੀ ਹੈ, ਅਤੇ ਹੁਣ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਇਹਦਾ ਮਤਲਬ ਮੈਂ ਆਪਣੀ ਰੱਸੀ ਹੁਣ ਤੇਰੇ ਹੱਥ ਵਿੱਚ ਦੇ ਦਿੱਤੀ। ਅਸੀਂ ਪੜ੍ਹਦੇ ਹਾਂ ਵੀ ਡੰਡੋਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ। ਡੰਡੋਤ ਤੋਂ ਭਾਵ ਕੀ ਹੈ ਕਿ ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਨਮਸਕਾਰ ਕਰਨੀ। ਅਤੇ ਕਦੇ ਵੇਖਿਆ ਡੰਡੇ ਦੀ ਕਦੇ ਆਪਣੀ ਮਰਜ਼ੀ ਚੱਲੀ ਹੈ? ਤੁਹਾਡੇ ਕੋਲ ਡੰਡਾ ਹੋਵੇ ਉਹਨੂੰ ਭਾਵੇਂ ਤੁਸੀਂ ਮੰਜੇ 'ਤੇ ਰੱਖ ਦਿਓ, ਭਾਵੇਂ ਮੰਜੇ ਤੋਂ ਥੱਲੇ ਰੱਖ ਦਿਓ, ਭਾਵੇਂ ਇੱਕ ਗੁੱਠ ਵਿੱਚ ਦਰਵਾਜ਼ੇ ਦੇ ਪਿੱਛੇ ਰੱਖ ਦਿਓ, ਭਾਵੇਂ ਡੰਡੇ ਨੂੰ ਫੜ ਕੇ ਕਿਸੇ ਦੇ ਸਿਰ 'ਚ ਮਾਰ ਦਿਓ, ਡੰਡੇ ਦੀ ਆਪਣੀ ਕੋਈ ਮਰਜ਼ੀ ਨਹੀਂ, ਇਹ ਮਰਜ਼ੀ ਤੁਹਾਡੀ ਹੈ ਕਿਉਂਕਿ ਡੰਡਾ ਤੁਹਾਡੇ ਹੱਥ ਵਿੱਚ ਹੈ। ਡੰਡੋਤ ਕਰਨ ਦਾ ਅਰਥ ਵੀ ਇਹੀ ਹੈ ਕਿ ਪਰਮਾਤਮਾ ਮੈਂ ਤੇਰੇ ਅੱਗੇ ਡੰਡੇ ਦੀ ਤਰ੍ਹਾਂ ਆਪਣਾ ਆਪਾ ਸਮਰਪਿਤ ਕਰ ਦਿੱਤਾ, ਹੁਣ ਜਿਵੇਂ ਤੂੰ ਰੱਖੇ ਮੈਂ ਉਸੇ ਤਰ੍ਹਾਂ ਖੁਸ਼ ਰਹਾਂਗਾ। ਇਹ ਹੁਣ ਰਜ਼ਾ ਤੇਰੀ ਹੈ, ਭਾਣੇ ਵਿੱਚ ਰੱਖ, ਜਿਵੇਂ ਤੂੰ ਰੱਖੇਗਾ ਮੈਂ ਉਸ ਤਰ੍ਹਾਂ ਰਹਿਣ ਲਈ ਤਿਆਰ ਹਾਂ। ਮਨੁੱਖ ਗੁਰੂ ਘਰ ਵਿੱਚ ਆਉਂਦਾ ਪਰ ਆਸਰਾ ਫਿਰ ਵੀ ਮਨੁੱਖਾਂ ਦਾ ਲੈਂਦਾ। ਛੋਟਾ ਸੀ ਬੱਚਾ ਅਤੇ ਮਾਂ ਬਾਪ ਦਾ ਆਸਰਾ ਲਿਆ, ਥੋੜ੍ਹਾ ਜਿਹਾ ਵੱਡਾ ਹੋਇਆ ਅਤੇ ਇਸਨੇ ਸੱਜਣਾ ਮਿੱਤਰਾਂ ਦਾ ਆਸਰਾ ਲੈਣਾ ਸ਼ੁਰੂ ਕਰ ਦਿੱਤਾ। ਉਸ ਤੋਂ ਵੱਡਾ ਹੋਇਆ ਅਤੇ ਰਿਸ਼ਤੇਦਾਰਾਂ ਦਾ, ਭੈਣ ਭਰਾਵਾਂ ਦਾ ਆਸਰਾ। ਜਦੋਂ ਬੰਦਾ ਆਪਣੀ ਹੋਂਦ ਨੂੰ ਕਾਇਮ ਕਰਦਾ ਨਾ, ਉਦੋਂ ਸਮਝਦਾ ਕਿ ਮੈਂ ਆਪਣਾ ਆਪਾ ਜਿਹੜਾ ਨਾ ਆਪਣਾ ਵਿਸ਼ਾਲ ਦਾਇਰਾ ਕਰਾਂ ਤਾਂ ਕਿ ਲੋਕ ਮੈਨੂੰ ਜਾਣ ਸਕਣ, ਅਤੇ ਹੋ ਸਕਦਾ ਕਿਸੇ ਵੱਡੇ ਬੰਦੇ ਨਾਲ ਮੇਰੀ ਵੀ ਸਾਂਝ ਪੈ ਜਾਏ, ਕਿਸੇ ਵੱਡੇ ਮਨੁੱਖ ਨਾਲ ਮੇਰੀ ਸਾਂਝ ਪਵੇ। ਅਤੇ ਕਾਰਨ ਕੀ ਹੈ, ਕਿਉਂ ਸਾਂਝ ਪਾਣੀ ਹੈ? ਕਾਰਨ ਇੱਕੋ ਹੀ ਹੈ ਕਿ ਜਦੋਂ ਕਿਤੇ ਲੋੜ ਪਏਗੀ ਤਾਂ ਇਹ ਮੇਰੇ ਕੰਮ ਆਏਗਾ। ਦੂਰ ਕਿਉਂ ਜਾਓ? ਮਾਂ ਬਾਪ ਨੇ ਨਾ ਤੇ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕੀਤਾ, ਪੁੱਤਰ ਵੱਡਾ ਹੋਇਆ, ਨੌਕਰੀ 'ਤੇ ਲੱਗ ਗਿਆ, ਅਤੇ ਕਿਤੇ ਨਾ ਕਿਤੇ ਬਾਪ ਦੇ ਅੰਦਰ, ਮਾਂ ਬਾਪ ਦੇ ਅੰਦਰ, ਰਿਸ਼ਤੇਦਾਰਾਂ ਦੇ ਅੰਦਰ ਇੱਕ ਆਸਰਾ ਹੁੰਦਾ। ਉਹ ਆਸਰਾ ਕਾਹਦਾ? ਦੇਖੋ, ਮੈਂ ਇਹ ਨਹੀਂ ਕਹਿੰਦਾ ਕਿ ਬੱਚਿਆਂ ਦੇ ਨਾਲ ਪਿਆਰ ਨਹੀਂ ਕਰਨਾ, ਸਾਂਝ ਨਹੀਂ ਪਾਣੀ। ਨਹੀਂ, ਸਾਂਝ ਪਾਣੀ ਹੈ, ਪਰ ਅੰਦਰ ਇੱਕ ਭਾਵਨਾ ਹੋਣੀ ਚਾਹੀਦੀ ਹੈ ਕਿ ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਪੂਰਬਲੇ ਜਨਮਾਂ ਦਾ ਕਰਕੇ ਸਾਡਾ ਮੇਲ ਹੋਇਆ, ਪਰ ਆਸਰਾ ਜਿਹੜਾ ਨਾ, ਆਸਰਾ ਦਾਤ ਦਾ ਨਹੀਂ ਲੈਣਾ, ਦਾਤੇ ਦਾ ਲੈਣਾ। ਜਿੰਨੇ ਇਹ ਧੀਆਂ ਪੁੱਤਰ ਦਿੱਤੇ ਨੇ, ਜਿੰਨੇ ਉਹਨਾਂ ਨੂੰ ਇਸ ਸਮਰੱਥ ਬਣਾਇਆ, ਉਸ ਪਰਮਾਤਮਾ ਦਾ ਅਸੀਂ ਵੀ ਆਸਰਾ ਲਈਏ। ਪਰ ਬੰਦਾ ਆਸਰਾ ਲੈਂਦਾ, ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਕਿ ਨਹੀਂ, ਧੜਾ ਕੀਆ ਮਿੱਤਰ, ਕਿਸੇ ਨੇ ਮਿੱਤਰ ਦੇ ਨਾਲ ਆਪਣਾ ਧੜਾ ਕਰ ਲਿਆ, ਮਿੱਤਰ ਸੁੱਤ ਨਾਲ ਭਾਈ, ਕਿਸੇ ਨੇ ਆਪਣੇ ਪੁੱਤਰ ਦੇ ਨਾਲ ਉਹਦਾ ਆਸਰਾ ਲੈ ਲਿਆ। ਕਿਸੇ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ, ਕਿਸੇ ਨੇ ਬੱਚੀ ਦਾ ਰਿਸ਼ਤਾ ਕਰ ਦਿੱਤਾ, ਅਤੇ ਰਿਸ਼ਤਾ ਕਰਨ ਤੋਂ ਬਾਅਦ ਫਿਰ ਸਾਰਿਆਂ ਨੂੰ ਦੱਸਦਾ ਫਿਰਦਾ, ਫੁੱਲੇ ਹੀ ਨਹੀਂ ਸਮਾਉਂਦਾ ਕਿ ਮੇਰੇ ਜਿਹੜੇ ਕੁੜਮ ਸਾਹਿਬ ਨੇ ਨਾ, ਉਹਨਾਂ ਦੀ ਤਾਂ ਬੜੀ ਗੱਲਬਾਤ ਹੈ, ਬੜੀ ਚੱਲਦੀ ਉਹਨਾਂ ਦੀ। ਸਾਡਾ ਜਿਹੜਾ ਜਵਾਈ ਹੈ ਉਹਦੀ ਇੰਨੀ ਗੱਲਬਾਤ ਹੈ ਵੀ ਉਹਦਾ ਕਿਆ ਕਦੇ ਕੋਈ ਮੋੜਦਾ ਹੀ ਨਹੀਂ। ਅੰਦਰ ਇੱਕ ਮਾਣ ਆ ਗਿਆ, ਹਉਮੈ ਆ ਗਈ, ਆਸਰਾ ਵੱਜ ਗਿਆ ਕਿ ਮੇਰਾ ਆਸਰਾ, ਮੇਰਾ ਕੁੜਮ ਹੈ, ਮੇਰਾ ਜਵਾਈ ਹੈ। ਪਰ ਸਾਹਿਬ ਜੀ ਕਹਿੰਦੇ ਨੇ, ਕਿਸੇ ਧੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੇ ਸੁਆਏ, ਆਪਣੇ ਲੋੜ ਅਨੁਸਾਰ ਕਿਸੇ ਨੇ ਧੜਾ ਕਰ ਲਿਆ ਕਿਸੇ ਚੌਧਰੀ ਦੇ ਨਾਲ, ਕਿਸੇ ਵੱਡੇ ਬੰਦੇ ਦੇ ਨਾਲ, ਉਸ ਨੇ ਉਸ ਦਾ ਆਸਰਾ ਲੈ ਲਿਆ। ਕਿਉਂ? ਕਿਉਂਕਿ ਮੇਰੇ ਲੋੜ ਵੇਲੇ ਇਹ ਕੰਮ ਆਏਗਾ। ਕਿਸੇ ਮਨੁੱਖ ਦਾ ਆਸਰਾ ਲੈ ਲਿਆ, ਔਰ ਬੰਦਾ ਫਿਰ ਦੱਸਦਾ ਫਿਰਦਾ ਕਿ ਜਿਹੜਾ ਫਲਾਣਾ ਬੰਦਾ ਹੈ ਨਾ ਮੰਤਰੀ, ਉਹ ਤਾਂ ਮੇਰੇ ਘਰ ਤੁਰਿਆ ਹੀ ਰਹਿੰਦਾ, ਉਹ ਤਾਂ ਮੇਰੀ ਕਈ ਮੋੜਦਾ ਹੀ ਨਹੀਂ, ਮੈਂ ਇੱਕ ਵਾਰੀ ਕਹਿ ਦਿਆਂ ਤੇ। ਪਰ ਗੁਰੂ ਸਵਾਰਿਓ, ਅਸਲ ਵਿੱਚ ਮੈਂ ਵੇਖਦਾ ਜਿਹੜੇ ਰਾਜਨੀਤਿਕ ਲੋਕ ਨੇ ਨਾ ਜੀ, ਇਹ ਵੀ ਇਹਨਾਂ ਦੀ ਤਾਕਤ ਕੀ ਹੁੰਦੀ ਹੈ, ਲੋਕ ਇਹਨਾਂ ਦੀ ਤਾਕਤ ਨੇ। ਔਰ ਇਹੀ ਕਾਰਨ ਹੈ ਕਿ ਰਾਜਨੀਤਿਕ ਬੰਦਾ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਪਾਉਣ ਦਾ ਹਮੇਸ਼ਾ ਯਤਨ ਕਰੇਗਾ। ਜਿੱਥੇ ਕਿਤੇ ਕੋਈ 200-400 ਹਜ਼ਾਰ ਬੰਦਾ ਇਕੱਠਾ ਹੋਇਆ ਹੋਵੇ ਨਾ, ਤਾਂ ਉੱਥੇ ਉਹ ਜ਼ਰੂਰ ਪਹੁੰਚ ਜਾਏਗਾ। ਕਿਸੇ ਦੇ ਦੁੱਖ ਹੋਵੇ, ਕਿਸੇ ਦੇ ਸੁੱਖ ਹੋਵੇ, ਭਾਵੇਂ ਕਿ ਉਹਦੀ ਉਸ ਪਰਿਵਾਰ ਨਾਲ ਕੋਈ ਏਡੀ ਹਮਦਰਦੀ ਨਾ ਹੋਵੇ, ਪਰ ਉਹਦਾ ਮਕਸਦ ਹੁੰਦਾ ਕਿ ਉੱਥੇ ਲੋਕ ਇਕੱਠੇ ਹੋਏ ਹੋਣਗੇ ਅਤੇ ਮੈਂ ਵੀ ਜਾ ਕੇ ਕਿਤੇ 2-4 ਮਿੰਟ ਬੋਲਾਂ ਅਤੇ ਮੇਰਾ ਪ੍ਰਭਾਵ ਪੈ ਜਾਏ ਅਤੇ ਲੋਕ ਮੇਰੇ ਨਾਲ ਜੁੜ ਜਾਣ। ਪਰ ਗੁਰੂ ਸਵਾਰਿਓ, ਜਦੋਂ ਠੋਕਰ ਵੱਜਦੀ ਹੈ ਨਾ, ਜਦੋਂ ਠੋਕਰ ਵੱਜਦੀ ਹੈ ਅਤੇ ਫਿਰ ਬੰਦੇ ਦੀ ਅੱਖ ਉੱਗੜਦੀ ਹੈ, ਫਿਰ ਪਤਾ ਲੱਗਦਾ ਕਿ ਜਿਹੜੇ ਲੋਕਾਂ ਦਾ ਮੈਂ ਆਸਰਾ ਲੈ ਕੇ ਤੁਰਿਆ ਫਿਰਦਾ ਸਾਂ, ਅੱਜ ਸਾਰੇ ਹੀ ਮੇਰਾ ਸਾਥ ਛੱਡ ਗਏ, ਉਹ ਸਾਰੇ ਸਾਥ ਛੱਡ ਜਾਂਦੇ ਨੇ। ਆ ਤੁਸੀਂ ਵੇਖਿਆ ਨਾ, ਜਿੰਨੇ ਪਿਤਾ ਜੀ ਕਰਦੇ ਸਨ, ਅਤੇ ਅੱਜ ਵੇਖ ਲਓ 60% ਐਸੇ ਨੇ ਜਿਹੜੇ ਅੰਦਰੋਂ ਗਾਲਾਂ ਕੱਢਦੇ ਨੇ, ਤੇਰਾ ਬੇੜਾ ਬਹਿ ਜਾ, ਸਾਡੀ ਜ਼ਮੀਨ ਵੀ ਲੈ ਗਿਆ। ਇਹ ਹਾਲਤ ਬਣ ਜਾਂਦੀ ਹੈ ਜਦੋਂ ਬੰਦੇ ਦੇ ਸਾਹਮਣੇ ਅਸਲੀਅਤ ਆ ਜਾਂਦੀ ਹੈ, ਫਿਰ ਪਤਾ ਲੱਗਦਾ। ਫਿਰ ਜਦੋਂ ਦੁੱਖ ਆਉਂਦਾ, ਲੋਕ ਹੀ ਸਾਥ ਛੱਡ ਗਏ, ਅਤੇ ਫਿਰ ਅੱਖ ਉੱਗੜਦੀ ਹੈ ਕਿ ਸਹਾਰਾ ਤਾਂ ਉਹਦਾ ਲੈਣਾ ਸੀ, ਸਹਾਰਾ ਤਾਂ ਉਸ ਪਰਮਾਤਮਾ ਦਾ ਲੈਣਾ ਸੀ, ਪਰ ਉਹਦਾ ਸਹਾਰਾ ਲਿਆ ਹੀ ਕੋਈ ਨਾ। ਗੁਰੂ ਸਵਾਰਿਓ, मेरे साहब जी अज बख्शिश पै करते ने कहते ने कि असी केवल तेरे सहारे ते हैं, सानू होर कोई सहारा नहीं, परमात्मा एक तेरा सहारा है और तेरे कोलों असी जो भी मंगना तेरे कोलों मंगना। कई बारी ना भरथरी ने एक बड़ी सोहनी गल कही है, कहिंदे ने कि कुछ बीबियां एक ने चार घड़े चुके पानी लैन गई दरिया ते, एक ने तीन चुके, एक ने दो चुके, ते एक बेचारी मेरे वर्गी उन्हें एक ही लोटा फड़िया हाथ च ते तुरी जाए। जदों पानी लै लिया तो उन्हें दरिया ते गिला किया, कहन लगी तू भी इंसाफ नहीं करता, कईयां दे चार चार घड़े भर दिते नहीं ते मैनू एको ही लोटा। तो उसने बड़ा सोहना जवाब दिता, कहन लगा मेरे कोल कमी कोई नहीं, असल विच तेरे कोल भांडा ही एडा कू है, जिड्डा तू भांडा लैके आई से मैं तो उन्ना ही भर के देना सी। जिन्हां कोल चार भांडे चुकण की समर्थ है उन्होंने चार भर ले, ते जिहदे कोल भांडा ही एक होवे उन्हें एको ही भरना है। कहन लगे तू अपना भांडा वड्डा कर, मेरे कोल किसे तरह की कमी नहीं। वो परमात्मा बड़ा वड्डा दाता जे सिर्फ उहदे कोल अपने भांडे वड्डे कर लईए, जिन जो भी मंगो जो मांगे ठाकुर अपने ते सोई सोई देवे। कहन लगे सानू होर कोई आसरा नहीं, सानू केवल तेरा ही आसरा है।
जिहवा एक कवन गुण कहिए बेसुमार बेअंत स्वामी, तेरो अंत ना के नहीं लहिए।
रहाओ दिया पंक्तियां विच साहब जी बख्शिश कर रहे ने, कहिंदे ने कि एक जबान दे नाल तेरे सारे गुणा दा गायन नहीं कीता जा सकता। जिहवा एक कमण गुण कहिए, क्यों? कहन लगे तेरा ते शुमार ही कोई नहीं, तू इन्ना वड्डा बेशुमार बेअंत स्वामी, तेरा कोई अंत नहीं है परमात्मा, तेरा अंत ना किनहू लई है, किसे तरह भी तेरा अंत नहीं पाया जा सकता है।
रहाओ कोट पराद हमारे खंडो हो, अनेक विधि समझावो।
हे परिपूर्ण परमात्मा, असी ते बार बार पाप करते हैं, असी अपराधी हाँ, हम अपराधी सद भूलते तुम बख्शन हारे। परमात्मा असी ते बार बार गुनाह करने हैं, पर तू किड्डा वड्डा दयालु है, तू अरे कई तरह दे सानू ढंग तरीके दस के ते साडे पाप जेड़े ने फिर भी बख्श लैंदा है। कोट अपराध हमारे खंडो, करोड़ा पाप तू साडे नाश कर देना, अनक विधि समझावो, कई तरह दियां जुगतियां दस के।
हम अज्ञान अल्प मत थोरी, तुम आपन बिरद रखावो।
हम अज्ञान, साडे कोल ज्ञान कोई नहीं, साडे कोल मत बड़ी छोटी है, होछी मत दे असी मालक हाँ, अल्प मत भाव के होछी मत है, थोड़ी मत है साडे कोल। हम अज्ञान अल्प मत थोड़ी, पर तू किड्डा दयालु है, तुम्हें आपन बिरद रखावो। बिरद का अर्थ हुंदा है सुभा, पर कहिंदे ने तू अपने सुभा ते कायम रहना, तू एडा दयालु है, तू साडे औगण नहीं चितारदा, तू अपने सुभा अनुसार। देखो बंदा एक वारी गुनाह करे, दो वारी करे, ते जे तीजी वारी फिर करे ना, ते कोई बंदा बंदे दे हाथ होवे ते बंदा उहनू झिड़क के कह दिंदा अज तो दुबारा मेरे कोल ना आई, मेरे कोल फिर ना आवीं कदे भी। पर वो परमात्मा ऐसा है, वो फिर नवा ढंग तरीका दस देंदा उन्हों बख्शन वास्ते। हम अज्ञान अल्प मत थोरी, तुम आपन बिरद रखावो, तू आपने सुभा अनुसार कृपा करदा ही रहना है।
तुमरी शरण तुम्हारी आसा, तुम ही सज्जन सुहेले।
हे परिपूर्ण परमात्मा, होर किसे दा आसरा नहीं, तुमरी शरण तुम्हारी आसा, होर किसे कोलों आस नहीं रखी, एक तेरी आस है। क्योंकि होरना चीजा तो आस रखांगे तो फिर दुख मिलेगा, जे संसार को आस रखांगे, पदार्थां तो आस रखांगे, तो मेरे साहब जी कहिंदे ने कि आसा विच अत दुख घणा मन मुख चित लाया, गुरमुख भए निराश परम सुख पाया। वो आस तो बगैर रहिंदे ने निराश, इहदा मतलब निराश नहीं निराश। जिहड़े रब दे प्यारे ने वो केवल उस परिपूर्ण परमात्मा ते आस रखदे ने, होर किसे ते आस नहीं, संसार ते आस नहीं, पदार्थां ते आस नहीं। साहब जी कहिंदे ने तुमरी शरण तुम्हारी आसा, क्यों तुम ही सज्जन सुहेले। कहिंदे ने तू एक ऐसा सज्जन है जिहदे कोल ज्ञान सुख की प्राप्ति हुंदी है, तू ही सुख देण वाला है। दुनिया दे लोग अज सुख नजर आएगा, कल नूं दुख मिलेगा, पर गुरु सवारियो जे सदीवी सुख लैणा है, जो सुख को चाहे सदा शरण राम की ले। सदा सुख की प्राप्ति हुंदी है वो केवल परिपूर्ण परमात्मा कोल, और वो इक्को ही सज्जन है जिहदे कोलों कदे दुख नहीं मिलेगा, सुख मिलदा। जे किते दुख आया ना ते दुख बंदे दे अपने कर्मां दा सदका हुंदा है, दुख अपने कर्मां दा सदका है। परमात्मा कदे भी दुख नहीं देंदा, वो ते सारयां नूं सुख देण वाला है। तुमरी शरण तुम्हारी आसा, तेरी शरण विच हां, तेरे तो ही आस है, क्योंकि तू सुख देण वाला है।
राखहु राखनहार दयाला, नानक घर के गोले।
हे परिपूर्ण परमात्मा, तू सारयां ते दया करन वाला है, तू दया दा सागर है। राखो राखनहार, राखनहार दा अर्थ है पे जेड़ा योगता रखदा होवे रखण दी। जे किसे कमजोर कोल जाके आसरा लै लो ते कमजोर विचारा अपनियां लत्तां ते खलोण जोगा ना होवे ते दूजे नूं ओह की आसरा देवेगा। जिहदे कोल इन्नी ताकत है समर्था है, बाबल मेरा वड समर्था करणहार प्रभहारा, वो करणहार है, वो कारण भी है ते वो करता भी है, समर्था रखण वाला है। कहन लगे राखो राखणहार दयाला, नानक करके गोले। हे नानक आख, असी तेरे घर दे परमात्मा गोले हाँ। ते देखो गोला कौन हुंदा, गुलाम कौन हुंदा, गुलाम दी अपनी कोई मर्जी नहीं हुंदी, गुलाम दी अपनी कोई खुराक नहीं हुंदी, गुलाम दी अपनी कोई पोशाक नहीं हुंदी। गुलाम नूं ते जिथे मालक रखे उथे रहना पैंदा। ते जे नानक घर के गोले, जे उस दे घर दे गोले बनना है ते फिर उहदी मर्जी अनुसार चलना पएगा, फिर अपनियां मर्जियां सानू त्यागणियां पैणगियां, फिर उस परमात्मा दी मर्जी अनुसार चलांगे तां उहदे घर दे गोले बन सकांगे। सतगुरु जी रहमत करन, बख्शिश करन, किते साडी ऐसी अवस्था बन जाए, उहदी मेहर दी नज़र होवे ते गुरु सवारियो उहदे हुक्म अनुसार चलण दी मनुख नूं जाच आ जाए, फिर सदीवी सुख की प्राप्ति हुंदी है। फिर कित्थों को तक का सुख मिलता है? मेरे पातशाह जी कहिंदे ने ए लोक सुखिए परलोक सुहेले, नानक हर प्रभ आपे मेले वाली अवस्था बनती है। कोटान कोट धनवाद धन धन साहब श्री गुरु ग्रंथ साहिब महाराज जी का, मानयोग सिंह साहब ज्ञानी जगतार सिंह जी हैड ग्रंथी सचखंड श्री हरिमंदर साहब, मानयोग भाई साहब भाई गुरसेवक सिंह जी जिन्हें बड़ी मिठी आवाज़ विच उस मालिक दी बाणी आप जी नूं गायन करके सरवण कराई है। आप सब संगतां दा कोटान कोट धन्यवाद। आओ आखरी पंक्तियां पढ़ के समाप्ति करिए जी।
तुमरी शरण तुम्हारी आसा, तुम ही सज्जन सोहेले, राखो राखनहार दयाला। ਸਾਧਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।